एक ओंकार सत नाम करता पुरख निरपौ अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच हमें अवगुण परे एक गुण नाही अमृत शाड बिखे बिख खाई माया मोह परम पै भूले सुत दारा स्यों प्रीत लगाई एक उत्तम पंथ सुनियो गुर संगत तेहे मिलंत जम त्रास मिटाई एक अरदास पाठ की रत की गुरु रामदास रखो सर ज्ञान ध्यान किस कर्म ना जाना सार ना जाना तेरी सब ते वड्डा सतगुर नानक जिन कल राखी मेरी बेशुमार अथाह अगणित अतुल ज्यों बोलावो हो त्यों नानक दास बोले बेशुमार अथाह अगणित अतुल ज्यों बोलावो हो त्यों नानक दास बोले
वाहिगुरु साहिब जियो श्री राग महला पहला डूंगर देख डरावनो पेई अड़ै डरियास ऊंचो पर्वत गाखड़ो ना पौड़ी तित तास डूंगर देख डरावनो पेई अड़ै डरियास ऊंचो पर्वत गाखड़ो ना पौड़ी तित तास गुरमुख अंतर जानिया गुर मेली तरियास पाई रे पव जल बिखम डराओ पूरा सतगुर रस मिले गुर तारे हर नाओ रहाओ श्री राग महला पहला डूंगर देख डरावनो डरियास।
वाहिगुरु जी का खालसा, वाहिगुरु जी की फतेह। परम सन्मान योग सतगुरु महाराज दी सजी नवाजी होई, गुरु खालसा सतसंगत जीओ, सतगुरु ने अपार बख्शिश कीती, आप संगतां गुर संगत अते गुरबाणी दा लाहा प्राप्त कर रहे हो। कलयुग दे अंदर गुरु दी संगत अते सतगुरु दी बाणी ही कलयुग दी ओट है। इसे लई भाई साहब भाई गुरदास जी ने लिखिया है, गुर संगत बाणी बिना दूजी ओट नहीं है काई। गुरु दी संगत एक किला है, सतगुरु दी बाणी एक सुंदर हथियार है। जदों सानू दुश्मन दा डर होवे, सब तो पहला सानू अपनी रखिया दा फिकर हुंदा है। दूसरा दुश्मन दे नाल लड़न वास्ते हथियार दी लोड़ हुंदी है। कलयुग दा समा भी बहुत भयानक है। साहिब सतगुरु सच्चे पातशाह ने गुर संगत सानू किला बख्शिश कीता है। सतगुरु दी बाणी एक हथियार है। जदों किसे गुरसिख दे पास गुरु संगत दा किला ते सतगुरु दी बाणी दा हथियार होवे, ओनू अंदरूनी ते बैरूनी दोवें किस्म दे दुश्मनां दा डर मुक जांदा है। धन गुरु नानक देव महाराज सच्चे पातशाह ने साडे कलयुगी जीवां ते महान परोपकार कीता है। जिस थां भी गए गुरसंगत दा किला बनाया है। घर घर अंदर धर्मसाल होवै, कीर्तन सदा विसोआ, ते नाल नाल संगतां नूं गुरबाणी दी दात बख्शी, जिससे लड़ लाके हर प्राणी मात्र दा उदार हो सकदा है। आप संगतां वडभागी हो, गुर संगत विच आ के सतगुरु दी बाणी नाल जुड़न दा उपराला कर रहे हो। धन गुरु नानक देव महाराज सच्चे पातशाह दियां पावन अष्टपदियां जो श्री राग दे अंदर उचारण कीतियां हन, उन्हां दी विचार आप संगतां सरवण कर रहे हो। जिस पवित्र शब्द दी विचार तुसां सरवण करनी है, इस दे अंदर धन गुरु नानक देव महाराज सच्चे पातशाह ने कावक अलंकारां दी वरतों करके सानू पावन पवित्र उपदेश बख्शिश कीता है। जीव एक स्त्री है, इसका पति अकाल पुरख है, ते अकाल पुरख वाहिगुरु परमेश्वर बहुत ही उच्चे थां ते वस रहा है। अत ऊंचा तांका दरबारा, अंत नहीं किश पारा वारा। साहिब सतगुरु सच्चे पातशाह ने इस शब्द दे अंदर एक बहुत सोहना चित्र उलीकिया है। एक समुंदर है, समुंदर दे विचकार एक टापू है, उस दे अंदर बहुत उच्चा पहाड़ है। उस पहाड़ दे उते परमेश्वर दा घर है। जिस इसरी ने उस अकाल पुरख वाहिगुरु परमेश्वर नूं मिलना होवे, या यूं कह दियो जिस गुरसिख माई भाई ने उस अकाल पुरख वाहिगुरु तक जाना होवे, सब तो पहला उसनू समुंदर पार करना पवेगा। जेड़ा मनुख समुंदर पार कर जावेगा ते फिर अगे पहाड़ है, उस पहाड़ ते चढ़न वास्ते पौड़ी दी लोड़ पैंदी है। ते जदों उसनू पौड़ी मिल जावेगी फिर उस पहाड़ ते चढ़ सकदा है, ते उस पहाड़ दे उत्ते ही अकाल पुरख वाहिगुरु दा घर है। जे असी चाहिए कि असी उस वाहिगुरु परमेश्वर नू मिलना है, तां इहदे विच सतगुरु महाराज सच्चे पातशाह साडी सहायता करदे हन। रहाउ दीआं पंक्तियां अंदर धन गुरु नानक दे महाराज सच्चे पातशाह फरमाउंदे हन, भाई रे पावजल बिखम डराओ, पूरा सतगुर रस मिलै गुर तारे हर नाओ रहाओ। इन्हां सिद्धांतक पंक्तियां अंदर साहिब सतगुरु धन गुरु नानक दे महाराज सच्चे पातशाह फरमाउंदे हन, हे भाई एक बहुत ही पावजल ਡੂੰਘਾ ਸਮੁੰਦਰ ਹੈ ਬੇਖਮ, ਜਿਸ ਤੋਂ ਤਰਨਾ ਬਹੁਤ ਔਖ ਹੈ, ਅਤੇ ਮੈਂ ਉਸ ਸਮੁੰਦਰ ਨੂੰ ਵੇਖ ਵੇਖ ਕੇ ਡਰਾਉਂ, ਮੈਂ ਡਰ ਰਿਹਾ ਹਾਂ। ਜਿਵੇਂ ਕੋਈ ਇਸਤਰੀ ਸਮੁੰਦਰ ਨੂੰ ਦੇਖ ਕੇ ਪੈ ਪੀਤ ਹੁੰਦੀ ਹੈ, ਅਤੇ ਮੈਂ ਵੀ ਇਹ ਸੰਸਾਰ ਸਮੁੰਦਰ ਨੂੰ ਵੇਖ ਵੇਖ ਕੇ ਬਹੁਤ ਡਰ ਰਿਹਾ ਹਾਂ। ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਓ। ਹਾਂ, ਰਸ ਦਾ ਅਰਥ ਹੈ ਪ੍ਰੇਮ। ਜਦੋਂ ਪ੍ਰੇਮ ਦੇ ਨਾਲ, ਅਥਵਾ ਰਸ ਦਾ ਅਰਥ ਹੈ ਪ੍ਰਸੰਨਤਾ, ਜਦੋਂ ਗੁਰੂ ਪ੍ਰਸੰਨ ਹੋ ਕੇ, ਪੂਰਾ ਸਤਿਗੁਰੂ ਪ੍ਰਸੰਨ ਹੋ ਕੇ ਜਦੋਂ ਕਿਸੇ ਨੂੰ ਮਿਲਦਾ ਹੈ, ਤੇ ਫਿਰ ਉਸਨੂੰ ਨਾਮ ਦੇ ਬੇੜੇ ਤੇ ਚੜ੍ਹਾ ਦਿੰਦਾ, ਗੁਰ ਤਾਰੇ ਹਰ ਨਾਓ। ਸਤਿਗੁਰੂ ਮਲਾਹ ਨੇ ਅਤੇ ਸਤਿਗੁਰੂ ਦੇ ਕੋਲ ਵਾਹਿਗੁਰੂ ਨਾਮ ਦਾ ਜਹਾਜ਼ ਹੈ। ਜਿਵੇਂ ਆਪਾਂ ਇਹ ਦੋਹਰਾ ਉਚਾਰਨ ਕਰਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ ਹਾਰ। ਗੁਰੂ ਮਲਾਹ ਨੇ ਵਾਹਿਗੁਰੂ ਦਾ ਨਾਮ ਜਹਾਜ਼ ਉਹਨਾਂ ਦੇ ਕੋਲ ਹੈ। ਹਜ਼ੂਰ ਕਹਿੰਦੇ ਨੇ ਗੁਰ ਤਾਰੇ, ਬਈ ਗੁਰੂ ਉਹਨਾਂ ਨੂੰ ਤਾਰਦਾ ਹੈ। ਕਿਵੇਂ? ਹਰ ਨਾਓ, ਵਾਹਿਗੁਰੂ ਦੇ ਨਾਮ ਦੇ ਬੇੜੇ 'ਤੇ ਚੜ੍ਹਾ ਕੇ, ਕਿਉਂਕਿ ਗੁਰੂ ਮਲਾਹ ਨੇ ਨਾਮ ਇੱਕ ਜਹਾਜ਼ ਹੈ। ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ, ਅਤੇ ਅਸੀਂ ਗੁਰੂ ਦੇ ਜਹਾਜ਼ 'ਤੇ ਚੜ੍ਹ ਜਾਂਦੇ ਹਾਂ। ਫਿਰ ਜਿਵੇਂ ਜਿਵੇਂ ਕੋਈ ਨਾਮ ਦੀ ਕਮਾਈ ਕਰਦਾ ਹੈ, ਸਿਮਰਨ ਅਤੇ ਅਭਿਆਸ ਕਰਦਾ ਹੈ, ਉਵੇਂ ਉਵੇਂ ਉਹ ਪਵਜਲ ਤੋਂ ਪਾਰ ਹੁੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਹਿਲਾਂ ਤਾਂ ਮੈਂ ਸੰਸਾਰ ਸਮੁੰਦਰ ਨੂੰ ਦੇਖ ਦੇਖ ਕੇ ਬਹੁਤ ਡਰ ਰਿਹਾ ਸਾਂ, ਪਰ ਜਦੋਂ ਪ੍ਰਸੰਨ ਹੋ ਕੇ ਪੂਰਾ ਸਤਿਗੁਰੂ ਮਿਲਿਆ ਤਾਂ ਉਸਨੇ ਕਿਰਪਾ ਕੀਤੀ, ਸਾਨੂੰ ਨਾਮ ਦਾ ਬੋਹਿਥ, ਨਾਮ ਦਾ ਜਹਾਜ਼ ਬਖਸ਼ਿਸ਼ ਕਰ ਦਿੱਤਾ। ਹੁਣ ਉਸ ਨਾਮ ਦੇ ਜਹਾਜ਼ 'ਤੇ ਚੜ੍ਹ ਕੇ ਅਸੀਂ ਪਾਵ ਸਾਗਰ ਤੋਂ ਪਾਰ ਹੋ ਗਏ ਹਾਂ। ਇਹ ਸਾਰੀ ਗੁਰੂ ਦੀ ਕਿਰਪਾ ਹੋਈ ਹੈ, ਕਿਉਂਕਿ ਗੁਰ ਤਾਰੇ ਹਰ ਨਾਓ। ਗੁਰੂ ਹੀ ਨਾਮ ਦੇ ਜਹਾਜ਼ 'ਤੇ ਚੜ੍ਹਾ ਕੇ ਪਾਵ ਸਾਗਰ ਤੋਂ ਪਾਰ ਕਰਦਾ ਹੈ। ਲਓ ਹੁਣ ਪਾਵ ਸਾਗਰ ਤੋਂ ਪਾਰ ਤਾਂ ਹੋ ਗਏ, ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਸਾਧਨ ਗੁਰੂ ਦੇ ਪਾਸੋਂ ਨਾਮ ਦਾ ਜਹਾਜ਼ ਪ੍ਰਾਪਤ ਹੋ ਗਿਆ, ਅਤੇ ਹੁਣ ਅੱਗੇ ਪਹਾੜ ਹੈ। ਹੁਣ ਉਸ ਪਹਾੜ 'ਤੇ ਕਿਵੇਂ ਚੜ੍ਹਨਾ ਹੈ? ਲਓ ਹੁਣ ਇਹਦੇ ਬਾਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਗੰਭੀਰ ਅਤੇ ਸੁੰਦਰ ਵਿਚਾਰ ਸਾਨੂੰ ਸਮਝਾ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ, ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਪਹਿਲਾ, ਡੂੰਗਰ ਦੇਖ ਡਰਾਵਣੋ, ਪੇਈ ਅੜੈ ਡਰਿਆਸ
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਜੀਵ ਰੂਪ ਇਸਤਰੀ ਆਪਣੇ ਪੇਕੇ ਪੇਕੇ ਘਰ ਦੇ ਵਿੱਚ ਹੁੰਦੀ ਹੈ, ਯਾਦ ਰੱਖੋ ਆ ਸੰਸਾਰ ਪੇਕਾ ਘਰ ਹੈ, ਜਦੋਂ ਜੀਵ ਰੂਪ ਇਸਤਰੀ ਪੇਕੇ ਘਰ ਦੇ ਵਿੱਚ ਹੁੰਦੀ ਹੈ, ਡੂੰਗਰ ਦੇਖ ਡਰਾਵਣੋ। ਇਹ ਜਿਹੜਾ ਡੂੰਗਰ ਦਾ ਅਰਥ ਹੈ ਪਹਾੜ, ਅਤੇ ਜਿਹੜਾ ਹੈ ਵੀ ਬੜਾ ਡਰਾਉਣਾ। ਕਈ ਪਹਾੜ ਬਹੁਤ ਡਰਾਉਣੇ ਹੁੰਦੇ ਨੇ, ਤੁਸੀਂ ਹੇਮਕੁੰਡ ਸਾਹਿਬ ਵੱਲ ਨੂੰ ਜਾਓ, ਬਿਲਕੁਲ ਐਨ ਸਿੱਧੇ ਪਹਾੜ ਹੁੰਦੇ ਨੇ, ਉਹਨਾਂ 'ਤੇ ਚੜ੍ਹਨਾ ਵੀ ਔਖਾ ਹੈ, ਅਤੇ ਜੇ ਕੋਈ ਚੜ੍ਹ ਜਾਵੇ ਉਹਦਾ ਪੈਰ ਫਿਸਲ ਜਾਵੇ ਅਤੇ ਫਿਰ ਬਚਣਾ ਵੀ ਔਖਾ ਹੈ। ਇਸ ਲਈ ਡੂੰਗਰ ਦੇਖ ਡਰਾਵਣੋ, ਐਸੇ ਡਰਾਉਣੇ ਪਹਾੜ ਨੂੰ ਦੇਖ ਕੇ ਅਤੇ ਜੀਵਰੂ ਪੇਸਰੀ ਡਰੀਆਸ ਉਹ ਬਹੁਤ ਆਪਣੇ ਮਨ ਦੇ ਵਿੱਚ ਡਰਦੀ ਹੈ। ਪਹਿਲਾਂ ਤਾਂ ਸਮੁੰਦਰ ਨੂੰ ਵੇਖ ਕੇ ਡਰਦੀ ਸੀ, ਬਈ ਸਮੁੰਦਰ ਬੜਾ ਡਰਾਉਣਾ ਹੈ, ਅਤੇ ਫਿਰ ਉਸ ਡਰਾਉਣੇ ਪਹਾੜ ਨੂੰ ਦੇਖ ਕੇ, ਉਸ ਉੱਚੇ ਅਤੇ ਸਿੱਧੇ ਪਹਾੜ ਨੂੰ ਦੇਖ ਕੇ ਜੀਵਰੂ ਪੇਸਰੀ ਡਰਦੀ ਹੈ। ਉੱਚਾ ਪਹਾੜ ਕਿਹੜਾ ਹੈ? ਉੱਚਾ ਪਹਾੜ ਹੈ ਅਗਿਆਨ, ਉੱਚਾ ਪਹਾੜ ਹੈ ਹੰਕਾਰ। ਉਸ ਹੰਕਾਰ ਦੇ ਪਰਬਤ 'ਤੇ ਚੜ੍ਹ ਕੇ ਹੀ, ਇਸ ਹਉਮੈ ਅਤੇ ਹੰਕਾਰ ਦੇ ਪਹਾੜ ਨੂੰ ਸਰ ਕਰਕੇ ਹੀ ਅਸੀਂ ਰੱਬ ਦੇ ਘਰ ਜਾਣਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਹਰ ਜੀਉ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਇਹ ਗੱਲ ਵੇਦ ਵੀ ਕੂਕ ਕੂਕ ਕੇ ਸੁਣਾ ਰਹੇ ਹਨ, ਬਈ ਵਾਹਿਗੁਰੂ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਅਤੇ ਜਿਹੜਾ ਮਨੁੱਖ ਹੰਕਾਰ ਕਰਦਾ ਹੈ ਔਰ ਉਹ ਰੱਬ ਦੇ ਘਰ ਨਹੀਂ ਜਾ ਸਕਦਾ, ਹੰਕਾਰਿਆ ਸੋ ਮਾਰਿਆ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਬਹੁਤ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਜਿਹੜਾ ਹੰਕਾਰ ਹੈ ਲੂਣ ਦੀ ਖਾਣ ਹੈ, ਜਿਹੜਾ ਮਨੁੱਖ ਇਸ ਲੂਣ ਦੀ ਖਾਣ ਵਿੱਚ ਡਿੱਗ ਪਿਆ ਉਹ ਕਦੇ ਵੀ ਬਚ ਨਹੀਂ ਸਕਦਾ। ਇੱਕ ਗੱਲ ਹੋਰ ਵੀ ਹੈ, ਮਨੁੱਖ ਨੂੰ ਚੰਗੇ ਕੰਮ ਦਾ ਵੀ ਹੰਕਾਰ ਹੋ ਜਾਂਦਾ, ਬੁਰੇ ਕੰਮ ਦਾ ਵੀ ਹੰਕਾਰ ਹੋ ਜਾਂਦਾ, ਪਰ ਹੰਕਾਰ ਤਾਂ ਮਾੜਾ ਹੀ ਮਾੜਾ ਹੈ। ਚੰਗੇ ਕੰਮ ਦਾ ਹੰਕਾਰ ਕਿਵੇਂ ਹੁੰਦਾ ਹੈ? ਹਮ ਬਾਢ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਇਹ ਚੰਗੇ ਕੰਮ ਦਾ ਹੰਕਾਰ ਹੈ ਵੀ ਮੈਂ ਬਹੁਤ ਵੱਡਾ ਕਵੀ ਹਾਂ, ਮੈਂ ਬਹੁਤ ਚੰਗੀ ਕੋਲ ਖਾਨਦਾਨ ਦਾ ਮਾਲਕ ਹਾਂ, ਮੈਂ ਬਹੁਤ ਪੰਡਿਤ ਵਿਦਵਾਨ ਹਾਂ, ਮੈਂ ਯੋਗੀ ਹਾਂ, ਮੈਂ ਸੰਨਿਆਸੀ ਹਾਂ। ਇਹ ਹੰਕਾਰ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਜੀਉ ਹੰਕਾਰ ਨਾ ਭਾਵਈ। ਭਗਤ ਕਬੀਰ ਜੀ ਨੇ ਬਹੁਤ ਸੁੰਦਰ ਇੱਕ ਸਿੱਖਿਆ ਬਖਸ਼ੀ ਹੈ, ਕੋਈ ਮਾਇਆ ਦਾ ਤਿਆਗੀ ਆਇਆ ਅਤੇ ਉਸਨੇ ਬੜੇ ਮਾਣ ਦੇ ਨਾਲ ਆ ਕੇ ਆਖਿਆ ਕਿ ਭਗਤ ਜੀ ਮੈਂ ਤਿਆਗੀ ਹਾਂ। ਭਗਤ ਕਬੀਰ ਜੀ ਬੜੇ ਹੈਰਾਨ ਹੋਏ, ਕਹਿਣ ਲੱਗੇ ਭਾਈ ਤੂੰ ਕਿਹੜੀ ਚੀਜ਼ ਨੂੰ ਛੱਡਿਆ ਹੈ? ਕਹਿੰਦਾ ਮੈਂ ਮਾਇਆ ਨੂੰ ਛੱਡ ਦਿੱਤਾ ਹੈ, ਉਹਦੇ ਅੰਦਰ ਹੰਕਾਰ ਬੋਲ ਰਿਹਾ ਸੀ। ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਉਹਨੂੰ ਇਹ ਉਪਦੇਸ਼ ਦਿੱਤਾ, ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਭਾਈ ਛੱਡਣਾ ਤੇ ਹੰਕਾਰ ਨੂੰ ਸੀ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਤਿਆਗ ਕਰਨਾ ਪਾਪਾਂ ਦਾ ਤਿਆਗ ਕਰੋ, ਤਿਆਗ ਕਰਨਾ ਵਿਕਾਰਾਂ ਦਾ ਤਿਆਗ ਕਰੋ। ਅਤੇ ਅਖੀਰ 'ਤੇ ਸਤਿਗੁਰੂ ਨੇ ਫੈਸਲਾ ਕਰ ਦਿੱਤਾ, ਬਿਨ ਹੋਂ ਤਿਆਗ ਕਹਾਂ ਕੋ ਤਿਆਗੀ। ਜੇ ਬੰਦਾ ਹੰਕਾਰ ਨਹੀਂ ਛੱਡ ਸਕਦਾ ਉਹ ਕਾਹਦਾ ਤਿਆਗੀ ਹੈ? ਜਿਹੜਾ ਹੰਕਾਰ ਨੂੰ ਛੱਡੇ ਅਸਲੀ ਤਿਆਗੀ ਉਹ ਹੈ। ਯਾਦ ਰੱਖੋ ਮਾਇਆ ਧਾਰੀ ਨੂੰ ਮਾਇਆ ਦਾ ਹੰਕਾਰ ਹੁੰਦਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਦੂਜੇ ਪਾਸੇ ਮਾਇਆ ਦੇ ਤਿਆਗੀ ਨੂੰ ਵੀ ਜੇ ਹੰਕਾਰ ਹੀ ਹੋ ਗਿਆ ਅਤੇ ਫਿਰ ਉਹਦੀ ਅੰਦਰਲੀ ਮਨੋ ਅਵਸਥਾ ਦਾ ਤਾਂ ਕੋਈ ਫਰਕ ਨਾ ਪਿਆ। ਇਸ ਲਈ ਸਤਿਗੁਰੂ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਵੀ ਹੰਕਾਰ ਤੋਂ ਬਚੋ। ਡੂੰਘਰ ਦੇਖ ਡਰਾਵਨੋ ਪੇਈੜ ਹੈ ਡਰੀਆਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀ ਜੀਵਰੂ ਪਿਸਰੀ ਹੈ ਜਦੋਂ ਆਪਣੇ ਪੇਕੇ ਘਰ ਸੰਸਾਰ ਦੇ ਵਿੱਚ ਵਿਚਰਦੀ ਹੈ ਅਤੇ ਇਸ ਹੰਕਾਰ ਦੇ ਡਰਾਉਣੇ ਪਹਾੜ ਨੂੰ ਦੇਖ ਕੇ ਵੀ ਮੈਂ ਇਸ ਨੂੰ ਕਿਵੇਂ ਸਰ ਕਰਾਂਗੀ, ਇਹ ਤਾਂ ਬੜੇ ਬੜੇ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਨੂੰ ਵੀ ਨਹੀਂ ਛੱਡਦਾ। ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧ ਕਹੰ ਬੁੱਧ ਬਾਧੇ। ਕਰਮ ਕਰਤ ਵਧੇ ਅਹੰਮੇਵ। ਕੋਈ ਵੀ ਕੰਮ ਕਰ ਲਵੋ ਹੰਕਾਰ ਮਨ ਦੇ ਵਿੱਚ ਵੱਧ ਹੈ। ਇਸੇ ਲਈ ਹਜ਼ੂਰ ਕਹਿੰਦੇ ਹੰਕਾਰ ਇੱਕ ਬਹੁਤ ਡਰਾਉਣਾ ਪਹਾੜ ਹੈ, ਇਹ ਕਿਸੇ ਗੱਲੇ ਵੀ ਖਹਿੜਾ ਨਹੀਂ ਛੱਡਦਾ। ਅਤੇ ਜਿਹੜੀ ਜੀਵਰੂ ਪਿਸਰੀ ਹੈ ਇਸ ਹੰਕਾਰ ਰੂਪੀ ਪਹਾੜ ਨੂੰ ਦੇਖ ਕੇ ਅਤੇ ਡਰਦੀ ਹੈ ਮਨ ਦੇ ਵਿੱਚ ਵੀ ਮੈਂ ਕਿਵੇਂ ਇਸ ਹੰਕਾਰ ਨੂੰ ਦੂਰ ਕਰ ਸਕਦੀ ਹਾਂ।
ਉੱਚਾ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੀਵਰੂ ਪਿਸਰੀ ਉਸ ਉੱਚੇ ਪਹਾੜ ਨੂੰ ਦੇਖ ਕੇ ਇਸ ਲਈ ਡਰਦੀ ਹੈ, ਉੱਚੋ ਪਰਬਤ ਗਾਖੜੋ, ਉਹ ਹੰਕਾਰ ਦਾ ਪਹਾੜ ਬਹੁਤ ਉੱਚਾ ਹੈ। ਆਦਮੀ ਬਹੁਤ ਬੁਲੰਦੀਆਂ 'ਤੇ ਵੀ ਪਹੁੰਚ ਜਾਂਦਾ ਹੈ, ਰਿੱਧੀਆਂ ਸਿੱਧੀਆਂ ਦਾ ਵੀ ਮਾਲਕ ਹੋ ਜਾਂਦਾ ਹੈ ਅਤੇ ਉੱਥੇ ਵੀ ਹੰਕਾਰ ਨਹੀਂ ਖਹਿੜਾ ਛੱਡਦਾ। ਹੰਕਾਰ ਦਾ ਪਹਾੜ ਬਹੁਤ ਉੱਚਾ ਹੈ, ਇਹ ਰੱਬ ਦੇ ਘਰ ਦੇ ਐਨ ਦਰਵਾਜ਼ੇ ਤੱਕ ਜਾਂਦਾ ਹੈ। ਉੱਚੋ ਪਰਬਤ ਗਾਖੜੋ ਅਤੇ ਗਾਖੜੋ ਦਾ ਅਰਥ ਹੈ ਇਸ 'ਤੇ ਚੜ੍ਹਨਾ ਬਹੁਤ ਹੀ ਕਠਿਨ ਹੈ, ਬਹੁਤ ਸਿੱਧਾ ਅਤੇ ਬਹੁਤ ਉੱਚਾ ਇਹ ਹੰਕਾਰ ਦਾ ਪਹਾੜ ਹੈ। ਨਾ ਪੌੜੀ ਤਿਥ ਤਾਸ। ਜੀਵਰੂ ਪਿਸਰੀ ਦੇ ਪਾਸ ਹੁਣ ਉਹ ਸਿੱਧੇ ਪਹਾੜ 'ਤੇ ਚੜ੍ਹਨ ਵਾਸਤੇ ਕੋਈ ਪੌੜੀ ਵੀ ਨਹੀਂ ਹੈ। ਦੱਸੋ ਤਾਸ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ।
ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਦਾ ਇੱਕੋ ਹੀ ਜਵਾਬ ਦਿੰਦੇ ਹਨ, ਗੁਰਮੁਖ ਅੰਤਰ ਜਾਣਿਆ, ਵੀ ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਮੁਖ ਸਿੱਖ ਮਾਈ ਭਾਈ ਸਨ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਾਹਰ ਨਹੀਂ ਉਹਨੂੰ ਆਪਣੇ ਅੰਦਰ ਜਾਣ ਲਿਆ। ਪਹਿਲਾਂ ਤਾਂ ਮਨੁੱਖ ਇਸ ਤਰ੍ਹਾਂ ਹੀ ਸੋਚਦਾ ਹੈ ਵੀ ਵਾਹਿਗੁਰੂ ਪਰਮੇਸ਼ਰ ਬਹੁਤ ਦੂਰ ਹੈ, ਸਮੁੰਦਰੋਂ ਪਾਰ ਹੈ, ਉੱਚੇ ਪਹਾੜ 'ਤੇ ਰਹਿੰਦਾ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤਾਂ ਫਿਰ ਪਤਾ ਲੱਗ ਜਾਂਦਾ ਹੈ, ਫਰੀਦਾ ਜੰਗਲ ਜੰਗਲ ਕਿਆ ਭਵੈ ਹੈ ਵਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ ਹੈ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ। ਗੁਰੂ ਦੀ ਕਿਰਪਾ ਦੁਆਰਾ ਅਤੇ ਉਸਨੂੰ ਅੰਦਰ ਹੀ ਜਾਣ ਲਿਆ। ਗੁਰਮੇਲੀ ਤਰੀਆਸ। ਇਉਂ ਭਾਈ ਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੀਵਰੂ ਪਿਸਰੀ ਨੂੰ ਮੇਲ ਦਿੱਤਾ ਅਤੇ ਇਸ ਢੰਗ ਦੇ ਨਾਲ ਤਰੀਆਸ ਇਹ ਸੰਸਾਰ ਸਮੁੰਦਰ ਤੋਂ ਵੀ ਤਰ ਗਈ।
ਭਾਈ ਰੇ ਭਵ ਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਉ ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ।
ਰਹਾਉ ਦੀਆਂ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵ ਨੂੰ ਸਮਝਾਇਆ ਸੀ, ਹੇ ਭਾਈ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹ ਬਹੁਤ ਤਰਨਾ ਬੇਖਮ ਕਠਨ ਹੈ, ਦੁਨੀਆ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਉਦੋ ਨਾਨਕ ਦੇਹੋ ਸੱਚਾ ਵਿਚਾਰੋ। ਅਤੇ ਸਤਿਗੁਰੂ ਨੇ ਇਹਦਾ ਜਵਾਬ ਦਿੱਤਾ ਸੀ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਸਤਿਗੁਰੂ ਦੇ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਹਾਂ ਜੇ ਪ੍ਰਸੰਨ ਹੋ ਕੇ ਪੂਰਾ ਸਤਿਗੁਰੂ ਮਿਲ ਜਾਵੇ ਅਤੇ ਫਿਰ ਉਹ ਨਾਮ ਦੇ ਬੇੜੇ 'ਤੇ ਚੜ੍ਹਾ ਦਿੰਦਾ ਗੁਰ ਤਾਰੇ ਹਰ ਨਾਓ। ਇਉਂ ਭਾਈ ਗੁਰੂ ਪਰਮੇਸ਼ਰ ਨਾਮ ਦੇ ਬੇੜੇ 'ਤੇ ਚੜ੍ਹਾ ਕੇ ਭਵ ਸਾਗਰ ਤੋਂ ਪਾਰ ਕਰ ਦਿੰਦੇ ਹਨ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਚੱਲਾਂ ਚੱਲਾਂ ਜੇਕਰ ਹੀ ਜਾਣਾ ਚੱਲਣ ਹਾਰ। ਵੀ ਹਰ ਆਦਮੀ ਕਹਿੰਦਾ ਵੀ ਚਲੇ ਜਾਣਾ ਹੈ, ਚਲੇ ਜਾਣਾ ਹੈ, ਇਸ ਤਰ੍ਹਾਂ ਗੱਲਾਂ ਦੇ ਨਾਲ ਤੇ ਚਲੇ ਜਾਣਾ ਹੈ, ਚਲੇ ਜਾਣਾ ਹੈ। ਅਸੀਂ ਸਾਰੇ ਹੀ ਇਹ ਗੱਲ ਆਖਦੇ ਰਹਿੰਦੇ ਹਾਂ, ਜਾਣਾ ਚੱਲਣ ਹਾਰ। ਪਰ ਹਜ਼ੂਰ ਕਹਿੰਦੇ ਦਰਅਸਲ ਕਿਸੇ ਨੇ ਆਪਣੇ ਅੰਦਰਲੇ ਮਨ ਦੇ ਨਾਲ ਵੀ ਜਾਣਿਆ ਹੈ, ਚੱਲਣ ਹਾਰ ਵੀ ਅਸੀਂ ਚਲੇ ਜਾਣਾ ਹੈ। ਇਹਦਾ ਮਤਲਬ ਇਹ ਹੈ, ਜਿੰਨੇ ਵੀ ਲੋਕ ਨੇ ਗੱਲਾਂ ਤਾਂ ਹਮੇਸ਼ਾ ਕਰਦੇ ਰਹਿੰਦੇ ਨੇ ਵੀ ਚਲੇ ਜਾਣਾ ਹੈ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ। ਪਰ ਅਸਲੀ ਅੰਦਰੋਂ ਵੀ ਕਿਸੇ ਨੇ ਇਸ ਗੱਲ ਨੂੰ ਜਾਣਿਆ ਵੀ ਅਸੀਂ ਚਲੇ ਜਾਣਾ ਹੈ, ਅੰਦਰੋਂ ਕੋਈ ਵਰਲਾ ਹੀ ਇਸ ਗੱਲ 'ਤੇ ਵਿਸ਼ਵਾਸ ਕਰਦਾ। ਗੱਲਾਂ 'ਤੇ ਜਾਣਦੀਆਂ ਸਾਰੇ ਕਰਦੇ ਨੇ, ਪਰ ਅਸਲੀ ਜਿਹੜਾ ਅੰਦਰੋਂ ਜਾਣ ਦਾ ਨਿਸ਼ਚਾ ਤੇ ਵਿਸ਼ਵਾਸ ਕਿਸੇ ਵਿਰਲੇ ਨੂੰ ਹੀ ਹੁੰਦਾ ਹੈ।
ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਜੀਵ ਸੰਸਾਰ ਦੇ ਵਿੱਚ ਆਇਆ ਹੈ ਸੋ ਚੱਲ ਸੀ, ਉਹ ਵੀ ਚੱਲਿਆ ਜਾਵੇਗਾ। ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਅਮਰ ਸੋ ਗੁਰ ਕਰਤਾਰ, ਅਸਲੀ ਗੁਰੂ ਤੇ ਪਰਮੇਸ਼ਰ ਹੀ ਭਾਈ ਅਮਰ ਨੇ। ਗੁਰੂ ਤੇ ਪਰਮੇਸ਼ਰ ਤੇ ਮੌਤ ਦਾ ਕੋਈ ਅਸਰ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਗੁਰੂ ਤੇ ਪਰਮੇਸ਼ਰ ਹੀ ਅਮਰ ਤੇ ਅਵਿਨਾਸ਼ੀ ਨੇ, ਬਾਕੀ ਜੋ ਵੀ ਸੰਸਾਰ ਦੇ ਵਿੱਚ ਆਇਆ ਵੀ ਉਸਨੇ ਚਲੇ ਜਾਣਾ ਹੈ।
ਇਹ ਸੱਚਾ ਸਾਲਾਹਣਾ ਸੱਚੇ ਥਾਨ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੱਚਾ ਅਸਥਾਨ ਕੀ ਹੈ? ਗੁਰੂ ਦੀ ਸਾਧ ਸੰਗਤ। ਇਹ ਸਾਧ ਸੰਗਤ ਦੇ ਵਿੱਚ ਆ ਕੇ ਪਿਆਰ, ਸੱਚਾ ਥਾਨ ਪਿਆਰ, ਇਹ ਸੱਚੇ ਅਸਥਾਨ ਸਾਧ ਸੰਗਤ ਦੇ ਨਾਲ ਜਿਸਦਾ ਪਿਆਰ ਹੋ ਜਾਂਦਾ ਹੈ, ਵੀ ਸੱਚਾ ਸਾ ਲਾਹਣਾ, ਅਤੇ ਫਿਰ ਉਹ ਬਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹੁੰਦਾ ਹੈ। ਅਤੇ ਜਿਹੜਾ ਸਤਸੰਗਤ ਰੂਪੀ ਸੱਚੇ ਅਸਥਾਨ 'ਤੇ ਆ ਕੇ ਅਤੇ ਪਿਆਰ ਦੇ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਅਤੇ ਉਹ ਭਾਈ ਉਸ ਗੁਰੂ ਕਰਤਾਰ ਦੇ ਨਾਲ ਮਿਲ ਜਾਂਦਾ ਹੈ।
ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ ਦੁਨੀਆਂ ਦੇ ਵਿੱਚ ਬੜੇ ਬੜੇ ਰਾਜੇ ਮਹਾਰਾਜੇ ਪਾਤਸ਼ਾਹ ਲੋਕ ਹੋਏ ਹਨ, ਅਤੇ ਜਿਨ੍ਹਾਂ ਦੀ ਬਾਬਤ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਵੀ ਉਹ ਜਿਹੜੇ ਐਸੇ ਰਾਜੇ ਮਹਾਰਾਜੇ ਹੋਏ ਹਨ, ਔਰ ਉਹਨਾਂ ਦੇ ਦਰ ਘਰ ਮਹਿਲਾ ਸੋਹਣੇ, ਉਹਨਾਂ ਦੇ ਪਾਸ ਬਹੁਤ ਸਾਰੇ ਦਰ ਅਤੇ ਘਰ ਅਤੇ ਮਹਿਲਾਂ ਦਾ ਅਰਥ ਮਹਿਲ, ਬੜੇ ਸੋਹਣੇ ਉਹਨਾਂ ਦੇ ਬਣਾਏ ਹੋਏ ਸਨ। ਪੱਕੇ ਕੋਟ ਹਜ਼ਾਰ ਅਤੇ ਪੱਕੇ ਕਿਲੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਨੇ ਬਣਾਏ ਹੋਏ ਸਨ। ਇਹ ਰਾਜੇ ਮਹਾਰਾਜਿਆਂ ਦੀ ਗੱਲ ਸਤਿਗੁਰੂ ਮਹਾਰਾਜ ਨੇ ਕੀਤੀ ਹੈ, ਦਰ ਘਰ ਮਹਿਲਾਂ ਸੋਹਣੇ, ਵੀ ਬੜੇ ਬੜੇ ਸੋਹਣੇ ਦਰਵਾਜ਼ੇ, ਬੜੇ ਬੜੇ ਸੋਹਣੇ ਘਰ ਅਤੇ ਬਹੁਤ ਵੱਡੇ ਵੱਡੇ ਸ਼ਾਹੀ ਮਹਿਲ ਉਹਨਾਂ ਨੇ ਬਣਾਏ, ਅਤੇ ਉਸ ਦੇ ਨਾਲ ਹੀ ਬਹੁਤ ਪੱਕੇ ਮਜ਼ਬੂਤ ਕਿਲੇ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਨੇ ਬਣਾਏ ਸਨ।
ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਦੇ ਪਾਸ ਹਾਥੀ ਵੀ ਸਨ, ਘੋੜੇ ਵੀ ਸਨ, ਅਤੇ ਪਾਖਰੇ ਦਾ ਅਰਥ ਹੈ ਜਿਹੜੇ ਲੋਹੇ ਦੇ ਝੁੱਲਾਂ ਵਾਲੇ ਸਨ, ਜਿਨ੍ਹਾਂ 'ਤੇ ਪਾਖਰੇ ਦਾ ਅਰਥ ਹੈ ਲੋਹੇ ਦੇ ਚੁੱਲ, ਭਾਵ ਸੰਜੂਆਂ ਵੀ ਪਾਈਆਂ ਹੋਈਆਂ ਸਨ, ਕਿਉਂਕਿ ਜਿਵੇਂ ਸੂਰਮੇ ਵੀ ਆਪਣੀ ਰੱਖਿਆ ਲਈ ਸੰਜੂ ਪਾਉਂਦੇ ਸਨ, ਅਤੇ ਜਿਹੜੇ ਹਾਥੀ ਘੋੜੇ ਜੰਗ ਦੇ ਵਿੱਚ ਲਿਜਾਏ ਜਾਂਦੇ ਸਨ ਉਹਨਾਂ 'ਤੇ ਵੀ ਲੋਹੇ ਦੀਆਂ ਤਾਰਾਂ ਦੇ ਚੁੱਲ ਪਾਏ ਜਾਂਦੇ ਸਨ, ਵੀ ਉਹਨਾਂ 'ਤੇ ਵੀ ਛੇਤੀ ਕੀਤਿਆਂ ਕੋਈ ਸ਼ਸਤਰ ਦਾ ਅਸਰ ਨਾ ਹੋ ਸਕੇ, ਉਹਨਾਂ ਨੂੰ ਪਾਖਰੇ ਕਹਿੰਦੇ ਸਨ। ਜਿਹੜੇ ਹਾਥੀ ਘੋੜੇ ਸਮੇਤ ਸੰਜੂਆਂ ਦੇ ਲੋਹੇ ਦੇ ਝੁੱਲਾਂ ਦੇ ਲਸ਼ਕਰ ਲੱਖ ਅਪਾਰ ਅਤੇ ਹੋਰ ਪਾਏ ਬੇਅੰਤ ਲੱਖਾਂ ਹੀ ਫੌਜਾਂ ਵੀ ਭਾਵੇਂ ਉਹਨਾਂ ਦੇ ਕੋਲ ਸਨ।
ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੂਏ ਅਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਿਸੇ ਹੀ ਨਾਲ ਨਾ ਚੱਲਿਆ, ਕੁਛ ਵੀ ਕਿਸੇ ਦੇ ਨਾਲ ਨਹੀਂ ਗਿਆ, ਖੱਪ ਖੱਪ ਮੂਏ ਅਸਾਰ, ਵੀ ਜਿੰਨੇ ਵੀ ਜੀਵ ਸਨ, ਅਸਾਰ ਦਾ ਅਰਥ ਹੈ ਬੇਖਬਰ ਹੀ, ਉਹ ਖਪ ਖਪ ਕੇ ਮਰ ਗਏ। ਇਹਦਾ ਮਤਲਬ ਇਹ ਹੈ ਜਿਹੜੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਸਨ ਔਰ ਉਹਨਾਂ ਨੇ ਹਾਥੀ ਘੋੜੇ ਲੱਖਾਂ ਫੌਜਾਂ ਵੀ ਰੱਖੀਆਂ ਹੋਰ ਆਪਣੇ ਰਹਿਣ ਦੇ ਲਈ ਬੜੇ ਪੱਕੇ ਕਿਲੇ ਵੀ ਬਣਾਏ, ਮਹਿਲ ਵੀ ਉਸਾਰੇ, ਹੋਰ ਵੀ ਦਰਾਂ ਘਰਾਂ ਦੀ ਰਚਨਾ ਰਚੀ, ਪਰ ਹਜ਼ੂਰ ਕਹਿੰਦੇ ਕਿਸੇ ਹੀ ਨਾਲ ਨਾ ਚੱਲਿਆ, ਕਿਸੇ ਦੇ ਨਾਲ ਕੁਝ ਵੀ ਨਹੀਂ ਗਿਆ, ਨਾ ਕੋਈ ਕਿਲਾ, ਨਾ ਕੋਈ ਮਹੱਲ, ਅਤੇ ਨਾ ਹੀ ਕੋਈ ਘੋੜਾ, ਨਾ ਹੀ ਕੋਈ ਹੋਰ ਅਸਵਾਰੀ, ਅਤੇ ਨਾ ਹੀ ਕੋਈ ਫੌਜਾਂ ਵਿੱਚੋਂ ਕੋਈ ਸਿਪਾਹੀ ਨਾਲ ਗਿਆ। ਖਪ ਖਪ ਮੋਏ ਆਸਾਰ, ਅਤੇ ਜਿਤਨੇ ਵੀ ਜੀਵ ਸਨ, ਆਸਾਰ ਦਾ ਅਰਥ ਹੈ ਬੇਖਬਰ ਹੀ ਉਹ ਖਪ ਖਪ ਕੇ ਮਰ ਗਏ।
ਸਵੈਨਾ ਰੂਪਾ ਸੰਚੇਯ ਮਾਲ ਜਾਲ ਜੰਜਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਰਾਜੇ ਮਹਾਰਾਜੇ ਲੋਕ ਨੇ ਸੋਨਾ ਅਤੇ ਚਾਂਦੀ ਨੂੰ ਵੀ ਉਹ ਬਹੁਤ ਇਕੱਠਾ ਕਰਦੇ ਨੇ, ਸੋਨਾ ਅਤੇ ਚਾਂਦੀ ਵੀ ਜੋੜ ਜੋੜ ਕੇ ਬਹੁਤ ਇਕੱਠੇ ਕਰ ਲਈਏ, ਮਾਲ ਜਾਲ ਜੰਜਾਲ। ਹਜ਼ੂਰ ਕਹਿੰਦੇ ਭਾਈ ਜਿਤਨਾ ਵੀ ਮਾਲ ਅਸਬਾਬ ਹੈ ਇਹ ਸਾਰੇ ਦਾ ਸਾਰਾ ਜੰਜਾਲ ਬੰਧਨ ਰੂਪ ਹੀ ਹੁੰਦਾ ਹੈ।
ਸਭ ਜਗ ਮਹਿ ਦੋਹੀ ਫੇਰੀ ਹੈ ਬਿਨ ਨਾਵੇਂ ਸਿਰ ਕਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਪਣੀ ਸ਼ਕਤੀ ਦੇ ਆਸਰੇ ਸਾਰੇ ਸੰਸਾਰ ਦੇ ਵਿੱਚ ਵੀ ਆਪਣੀ ਦੁਹਾਈ ਫੇਰ ਦੇਈਏ ਵੀ ਮੇਰੇ ਵਰਗਾ ਕੋਈ ਅੱਛਾ ਰਾਜਾ ਨਹੀਂ ਹੈ, ਮੇਰੇ ਵਰਗਾ ਕੋਈ ਅੱਛਾ ਹੁਕਮਰਾਨ ਨਹੀਂ ਹੈ। ਇਸ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਵੀ ਆਪਣੀ ਦੁਹਾਈ ਫੇਰ ਦੇਈਏ ਬਿਨ ਨਾਵੈ ਸਿਰ ਕਾਲ। ਪਰ ਹਜ਼ੂਰ ਕਹਿੰਦੇ ਨਾਮ ਤੋਂ ਬਿਨਾਂ ਸਿਰ ਉੱਤੇ ਕਾਲ ਹੀ ਹਾਵੀ ਰਹਿੰਦਾ, ਮੌਤ ਦਾ ਡਰ ਹੀ ਬਣਿਆ ਰਹਿੰਦਾ ਹੈ।
ਪਿੰਡ ਪੜੇ ਜੀਉ ਖੇਲ ਸੀ ਬਦ ਫੈਲੀ ਕਿਆ ਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਿੰਡ ਪੜੇ, ਜਦੋਂ ਇਹ ਸਰੀਰ ਪਾਈ ਡਿੱਗ ਪਵੇਗਾ, ਇਹਦਾ ਮਤਲਬ ਇਹ ਹੈ ਸਾਸ ਗਏ ਕਾਇਆ ਟਲ ਪਾਏ, ਜਦੋਂ ਸਵਾਸ ਨਿਕਲ ਜਾਂਦੇ ਨੇ ਤੇ ਉਸ ਵੇਲੇ ਸਰੀਰ ਡਿੱਗ ਪੈਂਦਾ ਹੈ। ਪਿੰਡ ਪੜੇ, ਜਦੋਂ ਸਰੀਰ ਡਿੱਗ ਪਵੇਗਾ, ਜੀਓ ਖੇਲ ਸੀ ਜਿਹੜਾ ਜੀਵ ਆਤਮਾ ਹੈ ਉਹ ਇੱਥੋਂ ਉਡਾਰੀ ਮਾਰ ਜਾਵੇਗਾ। ਖੇਲ ਸੀ ਦਾ ਅਰਥ ਹੈ ਇੱਥੋਂ ਉਡਾਰੀ ਮਾਰ ਜਾਣਾ। ਜਦੋਂ ਸਰੀਰ ਡਿੱਗ ਪਵੇਗਾ ਤੇ ਜੀਵ ਆਤਮਾ ਨੇ ਭੌਰ ਨੇ ਉਡਾਰੀ ਮਾਰ ਜਾਣੀ ਹੈ। ਬਦ ਫੈਲੀ ਕਿਆ ਹਾਲ, ਜਿਹੜੇ ਮਾੜੇ ਕੰਮ ਕਰਨ ਵਾਲੇ ਨੇ, ਬਦ ਫੈਲੀਆਂ ਕਰਨ ਵਾਲੇ ਨੇ, ਉਹਨਾਂ ਦਾ ਕੀ ਹਾਲ ਹੋਵੇਗਾ? ਭਾਵ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹਨਾਂ ਦਾ ਬੁਰਾ ਹੀ ਹਾਲ ਹੁੰਦਾ ਹੈ।
ਤਾਂ ਦੇਖ ਵਿਗਸੀ ਹੈ ਨਾਰੀ ਸੇਜ ਪਹਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹਨਾਂ ਚੀਜ਼ਾਂ ਨੂੰ ਦੇਖ ਕੇ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ। ਪੁੱਤਾਂ ਦੇਖ ਵਿਗਸੀ, ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਹਾਂ,